ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਜੀਵਨ ਵਿੱਚੋਂ ਇੱਕ ਹੋਰ ਜੀਵਨ ਚਾਲਕ, ਜਿਸ ਦਾ ਸਿਰਲੇਖ ਹੈ ਸੰਸੰਗਤ ਸਿੰਘ ਜੀ ਦਾ ਦੂਸਰਾ ਹਿੱਸਾ, ਆਓ ਪਿਆਰ ਨਾਲ ਸਰਵਣ ਕਰੀਏ ਜੀ। ਸ੍ਰੀ ਸੰਤ ਜੀ ਦੇ ਸਾਹਿਬਜ਼ਾਦੇ ਸ੍ਰੀ ਮਾਨ ਸੰਤ ਕਰਤਾਰ ਸਿੰਘ ਜੀ ਸਰੋਤ ਹੈ ਕਿ ਸੰਤਾਂ ਦਾ ਜੀਵਨ ਲਿਖ ਲਿਖਾ ਰਹੇ ਹਨ। ਉਹਨਾਂ ਨੇ ਇਹਨਾਂ ਅੱਖਰਾਂ ਦੇ ਲੇਖਕ ਦੀ ਮੰਗ ਪਰ ਸੰਤਾਂ ਦੀ ਗੁਰਮੁਖ ਦੀ ਤਲਾਸ਼ ਅਤੇ ਫਿਰ ਭਾਈ ਸਾਹਿਬ ਜੀ ਦੇ ਨਾਲ ਪਹਿਲੇ ਮੇਲ ਮਿਲਾਪ ਪਰ ਇੱਕ ਲੇਖ ਲਿਖ ਭੇਜਿਆ ਸੀ, ਜੋ ਖਾਲਸਾ ਸਮਾਚਾਰ ਦੇ ਭਾਈ ਸਾਹਿਬ ਜਨਮ ਸ਼ਤਾਬਦੀ ਅੰਕ ਵਿੱਚ ਛਪਿਆ ਸੀ। ਇਹ ਇੱਥੇ ਮੁੜ ਦੇਣਾ ਪਾਠਕਾਂ ਲਈ ਦਿਲਚਸਪੀ ਅਤੇ ਵਾਕਫੀ ਵਧਾਉਣ ਦਾ ਕਾਰਨ ਹੋਵੇਗਾ। ਉਹ ਲੇਖ ਇਹ ਹੈ, ਗੁਰਮੁਖ ਮੇਲ, ਸ੍ਰੀ ਮਾਨ ਸੰਤ ਕਰਤਾਰ ਸਿੰਘ ਜੀ ਕਮਾਲੀਏ ਵਾਲੇ 75B ਮਾਡਲ ਟਾਊਨ ਪਟਿਆਲਾ ਦੀ ਲਿਖਤ। ਅੱਸੂ ਦਾ ਮਹੀਨਾ ਸੀ ਅਤੇ ਬਿਕਰਮੀ ਸੰਮਤ ਸੀ 1960। ਸੰਤ ਭਾਈ ਸੰਗਤ ਦਾਸ ਜੀ ਕਮਾਲੀਏ ਟਿੱਕੇ ਹੋਏ ਸਨ। ਅਚਾਨਕ ਹੀ ਆਪ ਨੂੰ ਤਾਰ ਆਈ ਕਿ ਸੰਤ ਭਾਈ ਫਤਿਹ ਚੰਦ ਜੀ ਸ਼ਾਹ ਜੀਵਣੇ ਹਨ ਅਤੇ ਆਪ ਦਾ ਸਰੀਰ ਕੁਛ ਢਿੱਲਾ ਹੈ, ਚੰਗਾ ਹੈ ਕਿ ਆਪ ਛੇਤੀ ਪਹੁੰਚ ਜਾਓ। ਤਾਰ ਮਿਲਦਿਆਂ ਹੀ ਸ੍ਰੀ ਸੰਤ ਜੀ ਕਮਾਲੀਏ ਤੋਂ ਟੋਬਾ ਟੇਕ ਸਿੰਘ ਅਤੇ ਟੋਬਾ ਟੇਕ ਸਿੰਘ ਤੋਂ ਮਿਗਿਆਣੇ ਤੋਂ ਵਾਹੋਦਾਈ ਸ਼ਾਹ ਜੀਵਣੇ ਜਾ ਪਹੁੰਚੇ। ਡੇਹਰੇ ਪਹੁੰਚਣ 'ਤੇ ਆਪ ਨੇ ਆਪਣੇ ਅਤ ਪ੍ਰਿਯ ਸਤਪੁਰਸ਼ਾਂ ਦੇ ਚਰਨਾਂ ਨੂੰ ਪਰਸਿਆ। ਸਰੀਰ ਬਹੁਤ ਨਿਢਾਲ ਦਿਸਿਆ, ਪਰੰਤੂ ਮੁਖੜੇ 'ਤੇ ਨੂਰ ਬਰਸ ਰਿਹਾ ਸੀ। ਆਪ ਦਾ ਪਹੁੰਚਣਾ ਸੰਤਾਂ ਨੂੰ ਬਹੁਤ ਹੀ ਚੰਗਾ ਲੱਗਾ। ਆਪ ਨੇ ਸੰਤਾਂ ਦੀ ਸਰੀਰਕ ਸੇਵਾ ਆਰੰਭ ਦਿੱਤੀ। ਜਦੋਂ ਸਵੇਰ ਹੋਈ ਤਾਂ ਰਸਕ ਮਹਾਂਪੁਰਸ਼ ਨੇ ਆਗਿਆ ਕੀਤੀ ਕਿ ਤੁਸੀਂ ਕੀਰਤਨ ਤੋਂ ਮਗਰੋਂ ਬਾਰਾਦਰੀ ਜਾ ਕੇ ਕਥਾ ਕਰੋ। ਸਤ ਬਚਨ ਕਹਿ ਕੇ ਸ੍ਰੀ ਸੰਤ ਜੀ ਬਾਰਾਦਰੀ, ਜਿੱਥੇ ਸਤਸੰਗ ਲੱਗਦਾ ਸੀ, ਚਲੇ ਗਏ। ਆਪ ਨੇ ਪਹੁੰਚ ਕੇ ਸਹਿਸਕ੍ਰਿਤੀ ਸਲੋਕਾਂ ਦੀ ਕਥਾ ਆਰੰਭ ਕੀਤੀ। ਜਦੋਂ ਕਥਾ ਕਰ ਚੁੱਕੇ ਤਾਂ ਆਪ ਦੇ ਵਿਦਿਆ ਦਾਤਾ ਜੀ ਪਾਸ ਆ ਗਏ। ਉਹਨਾਂ ਨੇ ਪੁੱਛਿਆ, ਕਥਾ ਕਰ ਆਇਓ? ਕਹਿਣ ਲੱਗੇ ਜੀ। ਤਾਂ ਫਿਰ ਪੁੱਛਿਆ, ਕਿਸ ਬਾਣੀ ਦੀ ਕਥਾ ਆਰੰਭ ਕੀਤੀ ਹੈ? ਆਪ ਨੇ ਕਿਹਾ ਕਿ ਸ੍ਰੀ ਸਹਿਸਕ੍ਰਿਤੀ ਸਲੋਕਾਂ ਦੀ। ਆਪ ਕਹਿਣ ਲੱਗੇ, ਇਹ ਕਥਾ ਮੇਰੇ ਜੀਵਨ ਤੋਂ ਬਾਅਦ ਕਰਨੀ, ਹੁਣ ਤੁਸੀਂ ਟਿੱਕੇ ਦੀ ਵਾਰ ਦੀ ਕਥਾ ਆਰੰਭ ਕਰੋ। ਦੂਸਰੇ ਦਿਨ ਸਵੇਰੇ ਆਪ ਨੇ ਟਿੱਕੇ ਦੀ ਵਾਰ, ਜੋ ਸੱਤੇ ਅਤੇ ਬਲਵੰਡ ਨੇ ਰਾਮਕਲੀ ਰਾਗ ਵਿੱਚ ਉਚਾਰਨ ਕੀਤੀ ਸੀ, ਦੀ ਕਥਾ ਸ਼ੁਰੂ ਕਰ ਦਿੱਤੀ। ਬੇਅੰਤ ਸੰਗਤਾਂ ਦਾ ਇਕੱਠ ਹੁੰਦਾ ਸੀ। ਉਸ ਸਮੇਂ ਸ੍ਰੀ ਸੰਤ ਪਿਤਾ ਜੀ ਦੀ 19-20 ਬਰਸ ਦੇ ਲਗਭਗ ਆਯੂ ਸੀ। ਆਵਾਜ਼ ਸੁਰੀਲੀ, ਕਥਾ ਅਤਿਅੰਤ ਰਸੀਲੀ, ਸੰਗਤਾਂ ਦੇ ਮਨਾਂ ਨੂੰ ਖਿੱਚਦੀ ਸੀ। ਪਰ ਉਧਰ ਸ੍ਰੀਮਾਨ ਭਾਈ ਫਤਿਹ ਚੰਦ ਸਾਹਿਬ ਦਾ ਸਰੀਰ ਦਿਨੋਂ ਦਿਨ ਨਰਮ ਹੋ ਰਿਹਾ ਸੀ, ਕਮਜ਼ੋਰੀ ਵੱਧ ਰਹੀ ਸੀ। ਤੇ ਇੰਝ ਮਾਲੂਮ ਹੁੰਦਾ ਸੀ ਕਿ ਆਪ ਹੁਣ ਪ੍ਰਭੂ ਦੇਸ਼ ਜਾਣ ਦੀ ਤਿਆਰੀ ਕਰ ਰਹੇ ਹਨ। ਚਲਾਣੇ ਤੋਂ ਇੱਕ ਦਿਨ ਪਹਿਲਾਂ ਸੰਤ ਪਿਤਾ ਜੀ ਨੇ ਆਪਣੇ ਮਹਾਂਪੁਰਸ਼ ਜੀ ਨੂੰ ਬਿਨੈ ਕੀਤੀ, ਆਪ ਜੀ ਤੋਂ ਮੈਂ ਵੱਡੀਆਂ ਦਾਤਾਂ ਅਤੇ ਬਖਸ਼ਿਸ਼ਾਂ ਲਈਆਂ ਹਨ, ਪਰੰਤੂ ਇੱਕ ਗੱਲ ਲਈ ਮੇਰੇ ਮਨ ਵਿੱਚ ਬਹੁਤ ਹੀ ਬੇਚੈਨੀ ਹੈ ਕਿ ਜਿਸ ਰੱਬ ਦੇ ਰਸਤੇ ਆਪ ਨੇ ਮੈਨੂੰ ਟੋਰਿਆ, ਉਸ ਲਈ ਮੈਨੂੰ ਅਜੇ ਰਹਿਬਰ ਦੀ ਲੋੜ ਹੈ। ਇਹ ਫੁਰਨਾ ਹਰ ਵਕਤ ਹੀ ਮੇਰੇ ਮਨ ਨੂੰ ਅਸ਼ਾਂਤ ਕਰ ਰਿਹਾ ਹੈ। ਆਪ ਕਹਿਣ ਲੱਗੇ, ਬੱਚਾ, ਤੇਰੇ ਪਰਮਾਰਥ ਦੇ ਰਸਤੇ ਨੂੰ ਨਿਰਵਿਘਨ ਲੈ ਜਾਣ ਵਾਲਾ ਤੈਨੂੰ ਇੱਕ ਮੇਰੇ ਤੋਂ ਵੀ ਮਹਾਨ ਉੱਚਾ ਮਹਾਂਪੁਰਸ਼ ਮੇਰੇ ਪਿੱਛੋਂ ਮਿਲੇਗਾ। ਉਹ ਤੇਰੇ ਪਰਮਾਰਥ ਵਿੱਚ ਰੱਬੀ ਰਸ, ਰੱਬੀ ਖੇੜਾ, ਰੱਬੀ ਪ੍ਰਕਾਸ਼ ਦਾ ਤੇਰੇ ਅੰਦਰ ਸੰਚਾਰ ਕਰੇਗਾ। ਤੁਹਾਡੇ 'ਤੇ ਜੋ ਇੱਕ ਬਖਸ਼ਿਸ਼ ਸਦਾ ਹੀ ਪੁਸ਼ਤ ਦਰ ਪੁਸ਼ਤ ਚੱਲਦੀ ਆ ਰਹੀ ਹੈ, ਉਹ ਬਖਸ਼ਿਸ਼ ਵੀ ਤੂੰ ਸਾਡੇ ਸਦੀਵੀ ਅੰਗ ਸੰਗ ਹੋਵੇਗੀ। 4 ਕੱਤਕ ਸੰਮਤ 1960 ਬਿਕਰਮੀ ਨੂੰ ਰਸਕ ਮਹਾਂਪੁਰਸ਼ ਗੁਰੂ ਅਮਰਦਾਸ ਪਾਤਸ਼ਾਹ ਦੇ ਧਿਆਨ ਵਿੱਚ ਸਦਾ ਟਿੱਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨੁਕਤੇ ਰਸ ਗਿਆਨੀ ਸੰਤ ਭਾਈ ਫਤਿਹ ਚੰਦ ਜੀ ਦਾ ਸਰੀਰ ਸ਼ਾਂਤ ਹੋ ਗਿਆ। ਉਹਨਾਂ ਦੀ ਪਵਿੱਤਰ ਆਤਮਾ ਨੇ ਰੱਬੀ ਦੇਸ਼ ਵਿੱਚ ਜਾ ਪ੍ਰਵੇਸ਼ ਕੀਤਾ। ਉਹਨਾਂ ਦੀ ਅੰਤਮ ਸੰਸਕਾਰ ਦੀ ਸਾਰੀ ਕਿਰਿਆ ਕਰਕੇ ਸ੍ਰੀ ਸੰਤ ਪਿਤਾ ਜੀ ਕਮਾਲੀਏ ਆ ਟਿੱਕੇ। ਪਰਮਾਰਥ ਦਾ ਰਸਤਾ ਇੱਕ ਮਹਾਨ ਮੁਸ਼ਕਲ ਅਤੇ ਬਾਰੀਕ ਰਸਤਾ ਹੈ, ਇਸੇ ਕਰਕੇ ਇਸ ਰਸਤੇ 'ਤੇ ਚੱਲਣ ਲਈ ਬੜੀ ਹੀ ਇਹਤਿਆਤ ਦੀ ਲੋੜ ਪੈਂਦੀ ਹੈ। ਨਿੱਕੇ ਜਿਹੇ ਨੁਕਤੇ ਤੋਂ ਖੁੰਝ ਜਾਣ ਕਰਕੇ ਪੈਂਡਾ ਦੁਰੇਡਾ ਤੇ ਕੇਂਦਰ ਤੋਂ ਦੂਰ ਹੋ ਜਾਂਦਾ ਹੈ। ਅਕਲ ਦਾ ਗਿਆਨ ਚਾਹੇ ਕਿਤਨਾ ਹੀ ਡੂੰਘਾ ਤੇ ਤੀਖਣ ਹੋਵੇ, ਪਰ ਪਰਮਾਰਥ ਦੀਆਂ ਗੁੰਝਲਾਂ ਨੂੰ ਖੋਲਣਾ ਉਸ ਲਈ ਬਹੁਤ ਹੀ ਕਠਿਨ ਹੈ। ਕੁਝ ਸਮਾਂ ਆਪਨੇ ਸੰਤ ਭਾਈ ਕਾਲਾ ਸਿੰਘ ਜੀ ਤੋਂ ਅਤੇ ਪੰਡਿਤ ਸ੍ਰੀ ਰਾਮ ਸ਼ਰਨ ਦਾਸ ਜੀ ਤੋਂ ਸੰਸਕ੍ਰਿਤ ਵਿੱਦਿਆ ਦਾ ਅਭਿਆਸ ਕੀਤਾ। ਆਪ ਦਾ ਬਹੁਤ ਸਾਰਾ ਸਮਾਂ ਇਕਾਂਤ ਵਿੱਚ ਲੰਘਦਾ ਸੀ। ਪਰਮਾਰਥ ਦੀਆਂ ਗੁੰਝਲਾਂ ਨੂੰ ਖੋਲ੍ਹਣ ਲਈ ਆਪ ਨੇ ਉਸ ਸਮੇਂ ਇਹਨਾਂ ਚੰਗੇ ਚੰਗੇ ਕਾਲੀ ਮਹਾਂਪੁਰਸ਼ਾਂ ਦਾ ਸੰਗ ਕੀਤਾ। ਉਹਨਾਂ ਦੇ ਦੱਸੇ ਹੋਏ ਮਾਰਗਾਂ 'ਤੇ ਚੱਲਣ ਦਾ ਵੀ ਪੂਰਾ ਪ੍ਰਯਤਨ ਕੀਤਾ, ਪਰੰਤੂ ਜਿਸ ਰਸਾਵੇਸ਼ ਵਿੱਚ ਆਪ ਜਾਣਾ ਚਾਹੁੰਦੇ ਸਨ ਉਹ ਪੂਰਨ ਰਸ ਆਪ ਨੂੰ ਨਾ ਮਿਲ ਸਕਿਆ। ਸੰਤ ਭਾਈ ਫਤਿਹ ਚੰਦ ਦੀ ਆਗਿਆ ਅਨੁਸਾਰ ਆਪ ਕਥਾ ਦੀ ਸੇਵਾ ਜਿੱਥੇ ਵੀ ਜਾਂਦੇ ਕਰਦੇ ਰਹਿੰਦੇ ਸਨ, ਪਰ ਆਪ ਦਾ ਬਹੁਤ ਸਾਰਾ ਸਮਾਂ ਕਮਾਲੀਆ ਜਾਂ ਸ਼ੁਜਾਬਾਦ ਵਿੱਚ ਹੀ ਸਫਲ ਹੁੰਦਾ ਸੀ। ਗਰਮੀ ਦਾ ਮੌਸਮ ਸੀ, ਆਪ ਸ਼ੁਜਾਬਾਦ ਮੁਲਤਾਨ ਟਿਕੇ ਹੋਏ ਸਨ। ਦੁਪਹਿਰ ਦੇ ਸਮੇਂ ਪ੍ਰਸ਼ਾਦ ਛਕਣ ਮਗਰੋਂ ਭਾਈ ਸਾਹਿਬ ਸਿੰਘ ਜੀ, ਜੋ ਸ਼ੁਜਾਬਾਦ ਦੇ ਪੂਜੇ ਸੰਤ ਭਾਈ ਤਾਰਾ ਸਿੰਘ ਜੀ ਦੇ ਸਪੁੱਤਰ ਸਨ ਅਤੇ ਚੰਗੀ ਪਰਮਾਰਥ ਦੀ ਲਗਨ ਅਤੇ ਖਿੱਚ ਰੱਖਦੇ ਸਨ, ਆਪ ਪਾਸ ਆ ਗਏ ਅਤੇ ਕਹਿਣ ਲੱਗੇ, ਇਹ ਇੱਕ ਨਵੀਂ ਜਿਹੀ ਕਿਤਾਬ ਮੈਂ ਲਿਆਇਆ ਹਾਂ, ਜੇਕਰ ਆਪ ਦਾ ਚਿੱਤ ਕਰੇ ਤਾਂ ਪੜ੍ਹ ਲੈਣਾ। ਸੰਤ ਪਿਤਾ ਜੀ ਹੱਸ ਕੇ ਕਹਿਣ ਲੱਗੇ, ਭਾਈ ਸਾਹਿਬ ਸਿੰਘ ਜੀ, ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਣ ਨਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਬਹੁਤ ਪੜ੍ਹ ਲਿਆ ਹੈ, ਬਹੁਤ ਹੀ ਅਗਾਂਹ ਹੈ। ਹਰ ਪੁਸਤਕ ਬੁੱਧੀ ਨੂੰ ਵਧਾਉਂਦੀ ਹੈ, ਫੁਰਨਿਆਂ ਨਾਲ ਮਨ ਨੂੰ ਭਰਦੀ ਹੈ, ਸਾਈਂ ਦੇ ਦੇਸ਼ ਦੀ ਕੋਈ ਸਹਾਇਕ ਨਹੀਂ ਬਣਦੀ, ਬਲਕਿ ਵਿੱਥ ਪਾਉਂਦੀ ਹੈ। ਇਸ ਲਈ ਆਪ ਇਹ ਪੁਸਤਕ ਲੈ ਜਾਓ ਅਤੇ ਮੈਨੂੰ ਨਿਸ਼ਚਿੰਤ ਟਿਕਣ ਦਿਓ। ਭਾਈ ਸਾਹਿਬ ਸਿੰਘ ਇੱਕ ਤਕੜਾ ਗੁਰਬਾਣੀ ਦੀ ਸੂਝਬੂਝ ਵਾਲਾ ਰੱਬ ਦਾ ਪਿਆਰਾ ਸੀ। ਉਹ ਦਿਵਯ ਕੀਰਤਨ ਕਰਦਾ ਸੀ, ਉਸ ਦੇ ਅੰਦਰ ਰੱਬ ਦੇ ਮਿਲਾਪ ਦੀ ਡੂੰਘੀ ਤੜਫ ਅਤੇ ਖਿੱਚ ਸੀ। 51 ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਉਹ ਨਿਤਨੇਮ ਨਾਲ ਕਰਦਾ ਹੁੰਦਾ ਸੀ। ਇੱਕ ਆਸਣ 'ਤੇ ਉਸਨੇ ਕਈ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅਖੰਡ ਪਾਠ ਮੱਧ ਤੱਕ ਕੀਤੇ ਸਨ। ਪਰਮਾਰਥ ਦੀ ਉਸਨੂੰ ਉਮਰ ਤੋਂ ਵੱਧ ਸਮਝ ਸੀ, ਸੋ ਕਹਿਣ ਲੱਗੇ ਕਿ ਅੱਛਾ, ਮੈਂ ਆਪ ਦੇ ਸਿਰਹਾਣੇ ਥੱਲੇ ਇਹ ਪੁਸਤਕ ਰੱਖ ਜਾਂਦਾ ਹਾਂ, ਜੇਕਰ ਆਰਾਮ ਕਰਨ ਮਗਰੋਂ ਆਪ ਦਾ ਚਿੱਤ ਕਰੇ ਤਾਂ ਇਸ ਨੂੰ ਪੜ੍ਹ ਲੈਣਾ, ਨਾ ਚਿੱਤ ਕਰੇ ਤਾਂ ਮੈਂ ਸ਼ਾਮ ਨੂੰ ਆਪ ਪਾਸੋਂ ਵਾਪਸ ਲੈ ਜਾਵਾਂਗਾ। ਭਾਈ ਸਾਹਿਬ ਸਿੰਘ ਜੀ ਚਲੇ ਗਏ। ਜੋ ਪੁਸਤਕ ਉਹ ਸੰਤ ਪਿਤਾ ਜੀ ਦੇ ਸਿਰਹਾਣੇ ਥੱਲੇ ਰੱਖ ਗਏ ਸਨ ਉਹ ਰਾਣਾ ਸੂਰਤ ਸਿੰਘ ਦਾ ਟ੍ਰੈਕਟ ਸੀ, ਜੋ ਖਾਲਸਾ ਟ੍ਰੈਕਟ ਸੁਸਾਇਟੀ ਨੇ ਛਾਪਿਆ ਸੀ। ਦੁਪਹਿਰ ਦੇ ਆਰਾਮ ਕਰਨ ਤੋਂ ਬਾਅਦ ਜਦ ਆਪ ਨੀਂਦ ਤੋਂ ਉਥਾਨ ਹੋਏ ਤਾਂ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਕੀਤਾ, ਜਿਵੇਂ ਕਿ ਉਹਨਾਂ ਦਾ ਆਪਣਾ ਨਿੱਤ ਦਾ ਨੇਮ ਸੀ। ਉਸ ਤੋਂ ਮਗਰੋਂ ਸਿਰਹਾਣੇ ਹੇਠੋਂ ਆਪ ਨੇ ਪੁਸਤਕ ਕੱਢੀ ਅਤੇ ਜਦੋਂ ਖੋਲ੍ਹੀ ਤਦੋਂ ਕੁਦਰਤ ਵੱਲੋਂ ਐਸਾ ਅਦਭੁਤ ਕਰਿਸ਼ਮਾ ਹੋਇਆ ਕਿ ਪੋਥੀ ਦਾ ਉਹ ਸਫ਼ਾ ਖੁੱਲ੍ਹਿਆ ਜਿੱਥੇ ਇਸ ਰਚਨਾ ਦੇ ਲਿਖਣਹਾਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ 5 ਖੰਡਾਂ ਨੂੰ ਮੂਰਤੀਮਾਨ ਕੀਤਾ ਸੀ। ਆਪ ਨੇ ਉਹ ਸਫ਼ੇ ਪੜ੍ਹੇ, ਸਵਾਦ ਆਇਆ। ਫਿਰ ਆਪ ਨੇ ਮੁੜ ਤੋਂ ਟ੍ਰੈਕਟ ਪੜ੍ਹਨਾ ਸ਼ੁਰੂ ਕੀਤਾ। ਬੜੇ ਹੀ ਸਵਾਦ ਵਿੱਚ ਆਪ ਦੀ ਸੁਰਤ ਰਸਲੀਨ ਹੋ ਗਈ। ਕੁਛ ਸਮੇਂ ਬਾਅਦ ਖਿਆਲ ਆਇਆ ਕਿ ਦੇਖੀਏ ਇਸ ਪੁਸਤਕ ਦਾ ਕਰਤਾ ਕੌਣ ਹੈ। ਪਹਿਲਾ ਟਾਈਟਲ ਪੇਜ ਦੇਖਿਆ ਅਤੇ ਉਸ ਉੱਪਰ ਲਿਖਿਆ ਹੋਇਆ ਸੀ ਸੁੰਦਰੀ ਕਰਤਾ। ਇਹ ਸੁੰਦਰੀ ਕਰਤਾ ਕੌਣ ਹੈ ਪਤਾ ਨਹੀਂ। ਫਿਰ ਖਿਆਲ ਆਇਆ ਕਿ ਦੇਖੀਏ ਪੁਸਤਕ ਛਪੀ ਕਿੱਥੇ ਹੈ। ਅਖੀਰੀ ਟਾਈਟਲ 'ਤੇ ਲਿਖਿਆ ਹੋਇਆ ਸੀ ਵਜ਼ੀਰ ਹਿੰਦ ਪ੍ਰੈਸ ਅੰਮ੍ਰਿਤਸਰ ਵਿੱਚ ਛਪੀ। ਭਾਈ ਵਜ਼ੀਰ ਸਿੰਘ ਜਿਸ ਦੇ ਪ੍ਰੈਸ ਵਿੱਚ ਇਹ ਰਾਣਾ ਸੂਰਤ ਸਿੰਘ ਦਾ ਟ੍ਰੈਕਟ ਛਪਿਆ ਸੀ ਉਹ ਕਮਾਲੀਏ ਦੇ ਹੀ ਸਨ। ਇਸ ਗੱਲ ਦਾ ਪਤਾ ਸੰਤ ਪਿਤਾ ਜੀ ਨੂੰ ਭਲੀ ਪ੍ਰਕਾਰ ਸੀ, ਸੋ ਉਹਨਾਂ ਨੇ ਸੋਚਿਆ ਕਿ ਜਿਸ ਗੁਰੂ ਕੇ ਲਾਲ ਨੇ ਇਹ ਕਮਾਲ ਦੀ ਪੁਸਤਕ ਲਿਖੀ ਹੈ ਉਸਦਾ ਪਤਾ ਜ਼ਰੂਰ ਹੀ ਭਾਈ ਵਜ਼ੀਰ ਸਿੰਘ ਜੀ ਨੂੰ ਹੋਣਾ ਹੈ। ਸਮੇਂ ਬਾਅਦ ਆਪ ਸ਼ੁਜਾਬਾਦ ਤੋਂ ਕਮਾਲੀਏ ਪਹੁੰਚੇ। ਭਾਈ ਵਜ਼ੀਰ ਸਿੰਘ ਦਾ ਪਤਾ ਉਹਨਾਂ ਦੇ ਘਰ ਤੋਂ ਮੰਗਵਾਇਆ ਤਾਂ ਪਤਾ ਲੱਗਾ ਕਿ ਭਾਈ ਵਜ਼ੀਰ ਸਿੰਘ ਜੀ ਅੱਜ ਕੱਲ੍ਹ ਕਮਾਲੀਏ ਆਪਣੇ ਘਰ ਹੀ ਆਏ ਹੋਏ ਹਨ। ਆਪ ਨੇ ਉਹਨਾਂ ਨੂੰ ਸਦਕਾ ਲਿਆ, ਉਹ ਮਿਲਣ ਲਈ ਆ ਗਏ। ਭਾਈ ਵਜ਼ੀਰ ਸਿੰਘ ਜੀ ਤੋਂ ਪੁੱਛਿਆ, ਭਾਈ ਵਜ਼ੀਰ ਸਿੰਘ ਜੀ, ਇੱਕ ਪੁਸਤਕ ਰਾਣਾ ਸੂਰਤ ਸਿੰਘ ਦੇ ਨਾਂ ਕਰਕੇ ਆਪਨੇ ਛਾਪੇਖਾਨੇ ਵਿੱਚ ਛਾਪੀ ਹੈ, ਉਸਦਾ ਲੇਖਕ ਕੌਣ ਹੈ? ਭਾਈ ਵਜ਼ੀਰ ਸਿੰਘ ਜੀ ਹੱਸ ਕੇ ਕਹਿਣ ਲੱਗੇ, ਉਸ ਪੁਸਤਕ ਦਾ ਲਿਖਾਰੀ ਮੇਰਾ ਪ੍ਰੈਸ ਦਾ ਭਾਈਵਾਲ ਹੈ ਅਤੇ ਉਹਨਾਂ ਦਾ ਨਾਂ ਹੈ ਭਾਈ ਵੀਰ ਸਿੰਘ ਜੀ। ਉਹ ਪ੍ਰੈਸ ਵਿੱਚ ਮੇਰੇ ਨਾਲ ਹੀ ਕੰਮ ਕਰਦੇ ਹਨ ਅਤੇ ਅੰਮ੍ਰਿਤਸਰ ਦਾ ਹੀ ਉਹਨਾਂ ਦਾ ਨਿਵਾਸ ਹੈ। ਆਪ ਨੇ ਕਿਹਾ, ਭਾਈ ਵਜ਼ੀਰ ਸਿੰਘ, ਕੀ ਉਸ ਮਹਾਂਪੁਰਸ਼ ਦੇ ਮੈਨੂੰ ਤੁਸੀਂ ਦਰਸ਼ਨ ਕਰਾ ਦੇ ਸੋ? ਤਾਂ ਉਹਨਾਂ ਉੱਤਰ ਦਿੱਤਾ ਕਿ ਜਦੋਂ ਵੀ ਆਪ ਸ੍ਰੀ ਅੰਮ੍ਰਿਤਸਰ ਜੀ ਆਓ, ਮੈਂ ਬੜੀ ਖੁਸ਼ੀ ਨਾਲ ਆਪ ਨੂੰ ਉਹਨਾਂ ਨਾਲ ਮਿਲਾ ਦੇ ਸਾਂ। ਕੁਝ ਸਮੇਂ ਮਗਰੋਂ ਸਾਂਝੀ ਨੇ ਸ੍ਰੀ ਅੰਮ੍ਰਿਤਸਰ ਜੀ ਦੀ ਯਾਤਰਾ ਦਾ ਸੰਕਲਪ ਕੀਤਾ। ਕਮਾਲੀਏ ਤੋਂ ਚੱਲ ਕੇ ਸ੍ਰੀ ਅੰਮ੍ਰਿਤਸਰ ਪਹੁੰਚੇ ਅਤੇ ਡੇਰਾ ਬਾਬਾ ਮਿਸ਼ਰਾ ਸਿੰਘ ਜੀ ਦੇ ਅਸਥਾਨ 'ਤੇ ਆਪਣਾ ਡੇਰਾ ਕੀਤਾ। ਉਸ ਸਮੇਂ ਉਸ ਅਸਥਾਨ ਦੇ ਪੂਜੇ ਮਹੰਤ ਸ੍ਰੀਮਾਨ ਭਾਈ ਰਤਨ ਸਿੰਘ ਜੀ ਸਨ। ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਪਵਿੱਤਰ ਅਸਥਾਨਾਂ ਦੀ ਯਾਤਰਾ ਨੂੰ ਆਪ ਨੇ 2-4 ਦਿਨਾਂ ਅੰਦਰ ਸੰਪੂਰਨ ਕੀਤਾ। ਸੇਵਾ ਪੰਥੀ ਮਹਾਂਪੁਰਸ਼ ਮਹੰਤ ਉੱਤਮ ਸਿੰਘ ਸਾਹਿਬ ਅਤੇ ਉਹਨਾਂ ਦੇ ਉੱਤਰ ਅਧਿਕਾਰੀ ਗਿਆਨੀ ਅਮੀਰ ਸਿੰਘ ਜੀ ਦੇ ਵੀ ਆਪ ਨੇ ਦਰਸ਼ਨ ਦੀਦਾਰੇ ਕੀਤੇ। ਸ੍ਰੀ ਸੰਤ ਪਿਤਾ ਜੀ ਦੇ ਵਿਦਿਆ ਦਾਤਾ ਸੰਤ ਭਾਈ ਫਤਿਹ ਚੰਦ ਸਾਹਿਬ ਜਦੋਂ ਵੀ ਸ੍ਰੀ ਅੰਮ੍ਰਿਤਸਰ ਜਾਂਦੇ ਸਨ ਤਾਂ ਸਦਾ ਇਸੇ ਡੇਰੇ ਵਿੱਚ ਹੀ ਨਿਵਾਸ ਕੀਤਾ ਕਰਦੇ ਸਨ। ਅਚਾਨਕ ਹੀ ਖਿਆਲ ਆਇਆ ਕਿ ਭਾਈ ਵਜ਼ੀਰ ਸਿੰਘ ਜੀ ਨੂੰ ਮਿਲੀਏ ਅਤੇ ਉਹਨਾਂ ਦੇ ਰਾਹੀਂ ਭਾਈ ਵੀਰ ਸਿੰਘ ਜੀ ਦੇ ਵੀ ਦਰਸ਼ਨ ਕਰੀਏ। ਆਪ ਸ੍ਰੀ ਹਰਿਮੰਦਰ ਸਾਹਿਬ ਦੀ ਸਵੇਰੇ ਯਾਤਰਾ ਕਰਕੇ ਸਿੱਧੇ ਹੀ ਹਾਲ ਬਾਜ਼ਾਰ ਜਿੱਥੇ ਵਜ਼ੀਰ ਹਿੰਦ ਪ੍ਰੈਸ ਸੀ ਜਾ ਪਹੁੰਚੇ। ਵੱਡਾ ਦਰਵਾਜ਼ਾ ਪ੍ਰੈਸ ਦਾ ਬੰਦ ਸੀ, ਸੋ ਆਪ ਨੇ ਖੜਕਾਇਆ। ਛੋਟੀ ਬਾਰੀ ਰਾਹੀਂ ਇੱਕ ਸੱਜਣ ਬਾਹਰ ਆਇਆ। ਉਸ ਤੋਂ ਪੁੱਛਿਆ ਕਿ ਭਾਈ ਵਜ਼ੀਰ ਸਿੰਘ ਜੀ ਕਿੱਥੇ ਹਨ? ਤਾਂ ਉਹ ਕਹਿਣ ਲੱਗਾ ਕਿ ਉਹ ਤਾਂ 2-3 ਦਿਨਾਂ ਤੋਂ ਕਮਾਲੀਏ ਗਏ ਹੋਏ ਹਨ। ਫਿਰ ਆਪ ਨੇ ਪੁੱਛਿਆ, ਭਾਈ ਤੇਰਾ ਨਾਮ ਕੀ ਹੈ? ਤਾਂ ਉਹ ਕਹਿਣ ਲੱਗਾ ਕਿ ਮੇਰਾ ਨਾਮ ਮੂਲਾ ਸਿੰਘ ਹੈ, ਮੈਂ ਇੱਥੇ ਪ੍ਰੈਸ ਵਿੱਚ ਬਤੌਰ ਸੇਵਾਦਾਰ ਕੰਮ ਕਰਦਾ ਹਾਂ। ਸ੍ਰੀ ਸੰਤ ਜੀ ਨੇ ਕਿਹਾ, ਭਾਈ ਮੂਲਾ ਸਿੰਘ ਜੀ, ਭਾਈ ਵੀਰ ਸਿੰਘ ਜੀ ਜੋ ਇਸ ਪ੍ਰੈਸ ਦੇ ਮਾਲਕ ਹਨ, ਉਹ ਕਿੱਥੇ ਹਨ? ਮੈਂ ਉਹਨਾਂ ਨੂੰ ਮਿਲਣਾ ਹੈ। ਭਾਈ ਮੂਲਾ ਸਿੰਘ ਜੀ ਕਹਿਣ ਲੱਗੇ ਕਿ ਇਹ ਪ੍ਰੈਸ ਦੇ ਨਾਲ ਵਾਲੇ ਮਕਾਨ ਵਿੱਚ ਉੱਪਰ ਰਹਿੰਦੇ ਹਨ, ਪਰ ਅੱਜ ਐਤਵਾਰ ਹੈ ਅਤੇ ਪ੍ਰੈਸ ਬੰਦ ਹੈ, ਇਸ ਕਰਕੇ ਆਪ ਉਹਨਾਂ ਨੂੰ ਅੱਜ ਨਹੀਂ ਮਿਲ ਸਕੋਗੇ। ਸੰਤ ਪਿਤਾ ਜੀ ਆਪਣੀ ਜ਼ਬਾਨੀ ਦੱਸਿਆ ਕਰਦੇ ਸਨ ਕਿ ਮੇਰੇ ਮਨ ਵਿੱਚ ਦਰਸ਼ਨ ਦੀ ਬਹੁਤ ਭਾਰੀ ਤੜਫ ਸੀ, ਸੋ ਮੈਂ ਛਾਪੇਖਾਨੇ ਦੀ ਛੋਟੀ ਬਾਰੀ ਤੋਂ ਟੱਪ ਕੇ ਛਾਪੇਖਾਨੇ ਦੇ ਵਿਹੜੇ ਵਿੱਚ ਜਾ ਖੜਾ ਹੋਇਆ ਅਤੇ ਉੱਥੋਂ ਜ਼ੋਰ ਦੀ ਆਵਾਜ਼ ਭਾਈ ਸਾਹਿਬ ਜੀ ਦਾ ਨਾਮ ਲੈ ਕੇ ਮਾਰੀ। ਭਾਈ ਸਾਹਿਬ ਉਸ ਸਮੇਂ ਆਪਣੇ ਮਕਾਨ ਦੀ ਧੁਰ ਛੱਤ 'ਤੇ ਸਨ, ਕੇਸੀ ਇਸ਼ਨਾਨ ਕੀਤਾ ਹੋਇਆ ਸੀ, ਸਿਰ 'ਤੇ ਇੱਕ ਪਰਨਾ ਸੀ। ਮੇਰੀ ਆਵਾਜ਼ ਪਹੁੰਚਣ 'ਤੇ ਉਹਨਾਂ ਨੇ ਉੱਪਰੋਂ ਛਾਪੇਖਾਨੇ ਵਾਲੇ ਪਾਸੇ ਤੱਕਿਆ ਅਤੇ ਕਹਿਣ ਲੱਗੇ, ਆਇਆ ਜੀ। ਆਪ ਛਾਪੇਖਾਨੇ ਦੇ ਵਿਹੜੇ ਵਿੱਚ ਆ ਗਏ ਅਤੇ ਸ੍ਰੀ ਸੰਤ ਪਿਤਾ ਜੀ ਨੂੰ ਉੱਪਰ ਗੋਲ ਕਮਰੇ ਵਿੱਚ ਲੈ ਗਏ। ਸੰਤ ਪਿਤਾ ਜੀ ਦੱਸਦੇ ਸਨ ਕਿ ਮੇਰਾ ਇਹ ਮਿਲਾਪ ਭਾਈ ਸਾਹਿਬ ਜੀ ਨਾਲ ਪਹਿਲਾ ਮਿਲਾਪ ਸੀ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਆਪ ਤੋਂ ਪਰਮਾਰਥ ਬਾਬਤ ਸ਼ੁਭ ਵਿਚਾਰਾਂ ਸੁਣਨੀਆਂ ਹਨ ਅਤੇ ਆਪਣੀਆਂ ਵਿਚਾਰਾਂ ਦੱਸਣੀਆਂ ਹਨ। ਸੋ ਇਹਨਾਂ ਗੱਲਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ 2 ਗੱਲਾਂ ਮੈਂ ਜ਼ਰੂਰੀ ਕਰਨਾ ਚਾਹੁੰਦਾ ਹਾਂ। ਪਹਿਲੀ ਗੱਲ ਇਹ ਕਿ ਆਪ ਜੀ ਮੈਨੂੰ ਆਗਿਆ ਦਿਓ ਕਿ ਮੈਂ ਇਸ ਦਰਵਾਜ਼ੇ ਨੂੰ ਬੰਦ ਕਰ ਦਿਆਂ, ਅਤੇ ਦੂਸਰੀ ਗੱਲ ਇਹ ਹੈ ਕਿ ਜੋ ਗੱਲਾਂ ਆਪਸ ਵਿੱਚ ਪਰਮਾਰਥ ਦੀਆਂ ਕਰਨੀਆਂ ਹਨ, ਜੋ ਰਾਜ਼ ਪੁੱਛਣੇ, ਉਸ ਵਿੱਚ ਕੋਈ ਛੁਪਾ ਨਾ ਮੈਂ ਰੱਖਾਂਗਾ, ਨਾ ਹੀ ਆਪ ਨੇ ਕੁਛ ਲੁਕੋ ਰੱਖਣਾ। ਭਾਈ ਸਾਹਿਬ ਜੀ ਮੁਸਕਰਾਏ ਅਤੇ ਕਿਹਾ, ਸੱਚ ਦੇ ਰਸਤੇ ਸੱਚ ਦੀ ਹੀ ਵਰਤੋਂ ਹੋਣੀ ਚਾਹੀਏ। ਜੋ ਕੁਛ ਮੈਨੂੰ ਪਤਾ ਹੈ ਅਤੇ ਜੋ ਕੁਛ ਮੈਨੂੰ ਪ੍ਰਾਪਤ ਹੋਇਆ ਹੈ, ਉਹ ਮੈਂ ਆਪ ਨੂੰ ਸੱਚੋ ਸੱਚ ਦੱਸ ਦੇਵਾਂਗਾ। ਇਹਨਾਂ ਬਚਨਾਂ ਤੋਂ ਬਾਅਦ ਸੰਤ ਪਿਤਾ ਜੀ ਨੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸੱਚ ਲਈ ਜੋ ਆਪ ਦੇ ਹਿਰਦੇ ਵਿੱਚ ਆਕਾਂਕਸ਼ਾ, ਸਾਧਨ ਅਤੇ ਜੋ ਉਸਨੂੰ ਫਲ ਲੱਗਾ, ਸਭ ਕੁਛ ਭਾਈ ਸਾਹਿਬ ਜੀ ਦੇ ਅੱਗੇ ਰੱਖ ਦਿੱਤਾ। ਜਿਉਂ ਜਿਉਂ ਭਾਈ ਸਾਹਿਬ ਸੁਣਦੇ ਜਾਣ, ਤਿਉਂ ਤਿਉਂ ਆਪ ਚਕਰਿਤ ਹੁੰਦੇ ਜਾਣ ਕਿ ਇਸ ਛੋਟੀ ਜਿਹੀ ਉਮਰ ਵਿੱਚ ਇਸ ਲੜਕੇ ਨੇ ਮਹਾਨ ਕਾਲ ਨੂੰ ਕਾਲਿਆ ਹੈ। ਉਸ ਤੋਂ ਮਗਰੋਂ ਭਾਈ ਸਾਹਿਬ ਜੀ ਨੇ ਆਪਣੀ ਕਾਲ ਤੇ ਪ੍ਰਾਪਤੀ ਵਿਸਥਾਰ ਸਹਿਤ ਸੰਜੀ ਨੂੰ ਦੱਸੀ। ਗੁੱਝੇ ਭੇਤ ਖੋਲੇ। ਇਹਨਾਂ ਵਿਚਾਰ ਵਟਾਂਦਰਿਆਂ ਨੇ ਤਕਰੀਬਨ 3.5 ਘੰਟੇ ਲੈ ਲਏ। ਘੜੀ ਨੇ 1:30 ਵਜਾਇਆ। ਆਪ ਸੰਜੀ ਜਾਣ ਲਈ ਤਿਆਰ ਹੋਏ ਤਦੋਂ ਅਚਾਨਕ ਭਾਈ ਸਾਹਿਬ ਜੀ ਨੇ ਪੁੱਛਿਆ ਕਿ ਕੋਈ ਸੇਵਾ ਦੱਸੋ, ਤਾਂ ਕਹਿਣ ਲੱਗੇ ਕਿ ਆਪ ਨੇ ਆਤਮਕ ਭੋਜਨ ਛਕਾਇਆ ਹੈ, ਹੁਣ ਸਰੀਰਕ ਭੋਜਨ ਵੀ ਛਕਾਓ। ਭਾਈ ਸਾਹਿਬ ਦੇ ਮਨ ਵਿੱਚ ਇਸ ਸਰਲਤਾ ਨੇ ਬੜਾ ਡੂੰਘਾ ਅਸਰ ਕੀਤਾ। ਇਸ ਸਰਲਤਾ ਨੇ ਇਹਨਾਂ ਦੋਹਾਂ ਮਹਾਨ ਹਸਤੀਆਂ ਨੂੰ ਅਤਿ ਨੇੜੇ ਕਰ ਦਿੱਤਾ। ਸਤਿਗੁਰੂ ਦਾ ਬਖਸ਼ਿਆ ਪ੍ਰਸ਼ਾਦ ਆਇਆ ਅਤੇ ਸ੍ਰੀ ਸੰਤ ਪਿਤਾ ਪ੍ਰਸ਼ਾਦ ਛਕ ਕੇ ਭਾਈ ਸਾਹਿਬ ਦੇ ਘਰੋਂ ਵਿਦਾ ਹੋ ਗਏ। ਭਾਈ ਹੀਰਾ ਸਿੰਘ ਜੀ ਰਾਗੀ ਉਹਨਾਂ ਦਿਨਾਂ ਵਿੱਚ ਛਾਪੇਖਾਨੇ ਵਿੱਚ ਕੁਝ ਕੰਮ ਕੀਤਾ ਕਰਦੇ ਹੁੰਦੇ ਸਨ। ਉਹਨਾਂ ਨੇ ਕਿਸੇ ਸਮੇਂ ਸੰਤ ਜੀ ਨੂੰ ਦੱਸਿਆ ਸੀ ਕਿ ਜਦੋਂ ਆਪ ਜੀ ਉੱਥੋਂ ਵਿਦਾ ਹੋਏ ਤਾਂ ਸ਼ਾਮ ਵਕਤ ਭਾਈ ਸਾਹਿਬ ਜੀ ਆਪਣੇ ਘਰ ਜੋੜਾ ਪਿੱਪਲ ਗਏ। ਆਪਣੇ ਪਿਤਾ ਡਾਕਟਰ ਚਰਨ ਸਿੰਘ ਜੀ ਨੂੰ ਅੱਜ ਦਾ ਸੰਤ ਪਿਤਾ ਜੀ ਦਾ ਮਿਲਾਪ ਅਤੇ ਪਰਮਾਰਥ ਵਿਚਾਰ ਵਟਾਂਦਰੇ ਦੱਸੇ। ਛੋਟੀ ਜਿਹੀ ਉਮਰ ਵਿੱਚ ਗੁਰੂ ਗ੍ਰੰਥ ਸਾਹਿਬ, ਵੇਦਾਂ, ਸ਼ਾਸਤਰਾਂ, ਪੁਰਾਣਾਂ, ਉਪਨਿਸ਼ਦਾਂ ਦੀ ਚੰਗੀ ਵਾਕਫੀ ਦਾ ਜ਼ਿਕਰ ਕੀਤਾ। ਡਾਕਟਰ ਸਾਹਿਬ ਨੇ ਕਿਹਾ, ਐਸੇ ਨੌਜਵਾਨ ਨੂੰ ਮੈਨੂੰ ਜ਼ਰੂਰ ਹੀ ਮਿਲਾਓ। ਸਵੇਰੇ ਭਾਈ ਸਾਹਿਬ ਆਪਣੇ ਛਾਪੇਖਾਨੇ ਆਏ। ਭਾਈ ਹੀਰਾ ਸਿੰਘ ਜੀ ਦੱਸਦੇ ਸਨ ਕਿ ਆਪ ਨੇ ਮੈਨੂੰ ਬੁਲਾਇਆ ਅਤੇ ਕਿਹਾ ਕਿ ਟਾਂਗਾ ਲੈ ਜਾਓ ਅਤੇ ਅਮਕੀ ਜਗ੍ਹਾ ਕਮਾਲੀਏ ਤੋਂ ਇੱਕ ਨੌਜਵਾਨ ਲੜਕਾ ਜਿਸ ਦਾ ਨਾਮ ਸੰਤ ਭਾਈ ਸੰਗਤ ਦਾਸ ਹੈ ਆ ਕੇ ਟਿਕਿਆ ਹੋਇਆ ਹੈ, ਉਸ ਨੂੰ ਨਾਲ ਲੈ ਆਓ ਕਿਉਂਕਿ ਡਾਕਟਰ ਸਾਹਿਬ ਜੀ ਉਹਨਾਂ ਨੂੰ ਮਿਲਣਾ ਚਾਹੁੰਦੇ ਹਨ। ਭਾਈ ਹੀਰਾ ਸਿੰਘ ਜੀ ਉਸ ਟਿਕਾਣੇ ਪਹੁੰਚੇ। ਉੱਥੇ ਜਾ ਕੇ ਮਾਲੂਮ ਹੋਇਆ ਕਿ ਉਹ ਅੱਜ ਹੀ ਸਵੇਰ ਦੀ ਗੱਡੀ ਕਮਾਲੀਏ ਚਲੇ ਗਏ ਹਨ। ਭਾਈ ਸਾਹਿਬ ਦੇ ਨਾਲ ਇਹ ਪਹਿਲਾ ਮਿਲਾਪ ਖਿਆਲ ਪੈਂਦਾ ਹੈ ਕਿ ਸੰਨ 1907 ਵਿੱਚ ਹੋਇਆ ਅਤੇ 1908 ਵਿੱਚ ਡਾਕਟਰ ਚਰਨ ਸਿੰਘ ਜੀ ਅਕਾਲ ਚਲਾਣਾ ਕਰ ਗਏ, ਜਿਸ ਕਰਕੇ ਉਹਨਾਂ ਨਾਲ ਸੰਤ ਪਿਤਾ ਜੀ ਦਾ ਮਿਲਾਪ ਨਾ ਹੋ ਸਕਿਆ। ਸੰਨ 1907 ਤੋਂ ਮਗਰੋਂ ਦੂਸਰਾ ਮਿਲਾਪ ਭਾਈ ਸਾਹਿਬ ਜੀ ਦਾ ਤਦੋਂ ਹੋਇਆ ਜਦੋਂ ਕਿ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਛੋਟੇ ਵੀਰ ਭਾਈ ਜੈਰਾਜ ਸਿੰਘ ਨੇ ਕਮਾਲੀਏ ਅਕਾਲ ਚਲਾਣਾ ਕੀਤਾ। ਭਾਈ ਜੈਰਾਜ ਸਿੰਘ ਨੇ ਭਾਈ ਵਜ਼ੀਰ ਸਿੰਘ ਦੇ ਛੋਟੇ ਭਰਾ ਭਾਈ ਬਹਾਦਰ ਸਿੰਘ ਨਾਲ ਮਿਲ ਕੇ ਕਣਕ ਪੀਹਣ ਵਾਲੀ ਆਟੇ ਦੀ ਚੱਕੀ ਕਮਾਲੀਏ ਲਗਾਈ ਹੋਈ ਸੀ। ਦੋਨੋਂ ਭਾਈਵਾਲ ਉੱਥੇ ਕੰਮ ਕਰਦੇ ਸਨ। ਇੱਕ ਦਿਨ ਜਦੋਂ ਆਟੇ ਦੀ ਚੱਕੀ ਸਵੇਰੇ ਚਲਾਉਣੀ ਸੀ ਤਾਂ ਮਿਸਤਰੀ ਨੇ ਭਾਈ ਜੈਰਾਜ ਸਿੰਘ ਜੀ ਨੂੰ ਆਵਾਜ਼ ਦਿੱਤੀ ਕਿ ਅਸਾਂ ਇੰਜਣ ਚਲਾਉਣਾ ਹੈ ਅਤੇ ਆਪ ਸਾਡੇ ਨਾਲ ਮਿਲ ਕੇ ਜ਼ਰਾ ਪਹੀਏ ਨੂੰ ਘੁਮਾ ਦਿਓ ਤਾਂ ਕਿ ਇੰਜਣ ਸਟਾਰਟ ਹੋ ਜਾਵੇ। ਭਾਈ ਜੈਰਾਜ ਸਿੰਘ ਜੀ ਨੇ ਕੇਸੀ ਇਸ਼ਨਾਨ ਕੀਤਾ ਹੋਇਆ ਸੀ, ਕੇਸ ਖੁੱਲ੍ਹੇ ਸਨ, ਉਸੇ ਤਰ੍ਹਾਂ ਬਾਹਰ ਆ ਗਏ। ਮਿਸਤਰੀ ਦੇ ਕਹਿਣ ਅਨੁਸਾਰ ਪਹੀਏ ਨੂੰ ਜਦ ਘੁਮਾਇਆ ਤਾਂ ਅਚਾਨਕ ਹੀ ਇੰਜਨ ਸਟਾਰਟ ਹੋ ਗਿਆ। ਕੁਦਰਤ ਵਸ ਆਪ ਦੇ ਕੇਸ ਪੱਟੇ ਵਿੱਚ ਆ ਗਏ ਅਤੇ ਆਪ ਦੇ ਸਿਰ 'ਤੇ ਕਰਾਰੀ ਸੱਟ ਲੱਗੀ। ਇਸੇ ਹੀ ਐਕਸੀਡੈਂਟ ਨਾਲ ਆਪ ਦਾ ਅਕਾਲ ਚਲਾਣਾ ਹੋ ਗਿਆ। ਸ੍ਰੀ ਅੰਮ੍ਰਿਤਸਰ ਜੀ ਭਾਈ ਸਾਹਿਬ ਜੀ ਨੂੰ ਉਤਾਰ ਗਈ ਅਤੇ ਆਪ ਕਮਾਲੀਏ ਪਹੁੰਚੇ। ਭਾਈ ਜੈਰਾਜ ਸਿੰਘ ਜੀ ਉਸ ਸਮੇਂ ਹਸਪਤਾਲ ਵਿੱਚ ਸਨ। ਸੰਧਿਆ ਸਮੇਂ ਭਾਈ ਸਾਹਿਬ ਜੀ ਕਮਾਲੀਏ ਪਹੁੰਚੇ। ਹਸਪਤਾਲ ਗਏ, ਆਪਣੇ ਛੋਟੇ ਵੀਰ ਦੀ ਹਾਲਤ ਅਤਿ ਨਾਜ਼ਕ ਤੱਕੀ ਅਤੇ ਕਿਹਾ, ਜੈਰਾਜ ਸਿੰਘ ਮੈਂ ਆ ਗਿਆ ਹਾਂ। ਇਤਨੇ ਅੱਖਰ ਸੁਣਦਿਆਂ ਹੀ ਭਾਈ ਜੈਰਾਜ ਸਿੰਘ ਨੇ ਅੱਖਾਂ ਖੋਲੀਆਂ ਅਤੇ ਕਿਹਾ, ਵੀਰ ਜੀ ਤੁਸੀਂ ਆ ਗਏ ਹੋ, ਸ਼ੁਕਰ ਹੈ। ਅਤੇ ਇਹਨਾਂ ਅੱਖਰਾਂ ਨਾਲ ਹੀ ਆਪ ਨੇ ਆਪਣੇ ਸਵਾਸ ਦੇ ਦਿੱਤੇ। ਦੂਸਰੀ ਪਲਕ ਉਹਨਾਂ ਦੇ ਸਰੀਰ ਦਾ ਅੰਤਮ ਸੰਸਕਾਰ ਉੱਥੇ ਹੀ ਹੋਣਾ ਸੀ ਜਿੱਥੇ ਕਿ ਭਾਈ ਜੈਰਾਜ ਸਿੰਘ ਦੀ ਚੱਕੀ ਸੀ। ਕਮਾਲੀਏ ਦੇ ਬਹੁਤ ਸਾਰੇ ਲੋਕ ਇਸ ਮਹਾਨ ਦੁਰਘਟਨਾ ਕਰਕੇ ਉੱਥੇ ਇਕੱਠੇ ਹੋਏ ਸਨ। ਸੰਤ ਪਿਤਾ ਜੀ ਵੀ ਉੱਥੇ ਪਹੁੰਚੇ ਹੋਏ ਸਨ। ਭਾਈ ਜੈਰਾਜ ਸਿੰਘ ਦੇ ਸਰੀਰ ਦੇ ਅੰਤਮ ਸੰਸਕਾਰ ਲਈ ਤਿਆਰੀ ਹੋ ਰਹੀ ਸੀ ਕਿ ਅਚਾਨਕ ਭਾਈ ਸਾਹਿਬ ਜੀ ਨੇ ਸੰਤ ਪਿਤਾ ਜੀ ਨੂੰ ਇਸ਼ਾਰਾ ਕਰਕੇ ਬੁਲਾਇਆ, ਨਾਲ ਲੈ ਕੇ ਕੁਛ ਵਿੱਥ 'ਤੇ ਦੂਰ ਚਲੇ ਗਏ। ਉੱਥੇ ਜਾ ਕੇ ਆਪ ਖੜ੍ਹੇ ਹੋ ਗਏ ਅਤੇ ਕਹਿਣ ਲੱਗੇ ਕਿ ਇਸ ਵੇਲੇ ਕੋਈ ਵੀ ਗੱਲ ਕਰਨੀ ਮੇਰੇ ਲਈ ਨਾ ਤਾਂ ਮੁਨਾਸਬ ਹੈ ਅਤੇ ਨਾ ਹੀ ਸਮਾਂ ਹੈ, ਪਰੰਤੂ ਕੋਈ ਅਰਸ਼ਾਂ ਤੋਂ ਮਜਬੂਰ ਕਰ ਰਿਹਾ ਹੈ ਕਿ ਮੈਂ ਆਪ ਨੂੰ ਦੋ ਅੱਖਰ ਕਹਿ ਦਿਆਂ ਅਤੇ ਉਹ ਅੱਖਰ ਇਹ ਹਨ ਕਿ ਸੰਤ ਭਾਈ ਫਤਿਹ ਚੰਦ ਜੀ ਆਪ 'ਤੇ ਪ੍ਰਸੰਨ ਨਹੀਂ ਹਨ। ਇਹ ਅੱਖਰ ਕਹਿ ਕੇ ਭਾਈ ਸਾਹਿਬ ਜੀ ਅਤੇ ਸੰਤ ਜੀ ਆਪੋ ਆਪਣੇ ਅਸਲ ਟਿਕਾਣੇ 'ਤੇ ਵਾਪਸ ਆ ਗਏ ਅਤੇ ਭਾਈ ਸਾਹਿਬ ਆਪਣੇ ਵੀਰ ਦੇ ਅੰਤਮ ਸੰਸਕਾਰ ਕਰਨ ਪਿੱਛੋਂ ਵਾਪਸ ਸ੍ਰੀ ਅੰਮ੍ਰਿਤਸਰ ਚਲੇ ਗਏ। ਸੰਨ 1913 ਵਿੱਚ ਸੰਤ ਪਿਤਾ ਜੀ ਫਿਰ ਸ੍ਰੀ ਅੰਮ੍ਰਿਤਸਰ ਗਏ। ਆਪ ਦੇ ਮਨ ਵਿੱਚ ਜਿਸ ਦਿਨ ਤੋਂ ਇਹ ਅੱਖਰ ਭਾਈ ਸਾਹਿਬ ਜੀ ਨੇ ਕਹੇ ਸਨ ਕਿ ਸੰਤ ਭਾਈ ਫਤਿਹ ਚੰਦ ਜੀ ਆਪ 'ਤੇ ਪ੍ਰਸੰਨ ਨਹੀਂ ਹਨ, ਉਸ ਦਿਨ ਤੋਂ ਕੁਝ ਬੇਚੈਨੀ ਜਿਹੀ ਰਹਿਣ ਲੱਗ ਪਈ ਸੀ। ਆਪ ਛਾਪੇਖਾਨੇ ਆਏ ਅਤੇ ਭਾਈ ਸਾਹਿਬ ਜੀ ਨੂੰ ਮਿਲੇ ਅਤੇ ਪੁੱਛਿਆ ਕਿ ਆਪ ਨੂੰ ਕਿਸ ਤਰ੍ਹਾਂ ਪਤਾ ਹੈ ਕਿ ਸੰਤ ਭਾਈ ਫਤਿਹ ਚੰਦ ਸਾਹਿਬ ਮੇਰੇ 'ਤੇ ਪ੍ਰਸੰਨ ਨਹੀਂ। ਭਾਈ ਸਾਹਿਬ ਨੇ ਕਿਹਾ ਕਿ ਫਕੀਰਾਂ ਦੇ ਫਰਸ਼ਾਂ 'ਤੇ ਵੀ ਆਪੋ ਵਿੱਚ ਸੰਬੰਧ ਆਉਂਦੇ ਹਨ ਅਤੇ ਅਰਸ਼ਾਂ 'ਤੇ ਵੀ, ਸੋ ਇਹ ਫਕੀਰੀ ਰਮਜ਼ਾਂ ਹਨ, ਰਾਜ਼ ਨਹੀਂ ਦੇਈਦੇ। ਸੰਤ ਜੀ ਨੇ ਪੁੱਛਿਆ ਕਿ ਆਪ ਨੂੰ ਕਿਵੇਂ ਇਹ ਗੱਲ ਅਨੁਭਵ ਹੋਈ ਹੈ, ਕੀ ਆਪ ਦੱਸ ਸਕੋਗੇ ਕਿ ਮੇਰੇ 'ਤੇ ਉਹ ਕਿਉਂ ਪ੍ਰਸੰਨ ਨਹੀਂ ਹਨ। ਭਾਈ ਸਾਹਿਬ ਨੇ ਕਿਹਾ, ਸੰਤ ਭਾਈ ਫਤਿਹ ਚੰਦ ਸਾਹਿਬ ਇੱਕ ਰਸਕ ਬੈਰਾਗੀ ਸੰਤ ਸਨ ਅਤੇ ਜਿਸ ਫਕੀਰ ਦਾ ਆਪ ਸੰਗ ਕਰ ਰਹੇ ਹੋ ਉਹ ਤਪਸਵੀ ਤਾਂ ਹੈ, ਤਪ ਵਿੱਚ ਤੇਜ ਹੈ, ਪ੍ਰਕਾਸ਼ ਹੈ, ਸ਼ਕਤੀ ਹੈ, ਵਾਕ ਸਿੱਧੀ ਹੈ, ਪਰੰਤੂ ਤਪ ਵਿੱਚ ਰਸ ਨਹੀਂ। ਤਪ ਵਿੱਚ ਜੜ ਅਤੇ ਚੇਤਨ ਮਾਇਆ ਦਾ ਵਿਸਤਾਰ ਹੁੰਦਾ ਹੈ, ਪਰੰਤੂ ਆਤਮਕ ਖੇੜੇ ਤੋਂ ਰੂਹ ਸਦਾ ਹੀ ਸੁੱਕੀ ਰਹਿੰਦੀ ਹੈ। ਆਪ ਦੇ ਪਹਿਲੇ ਮਹਾਂਪੁਰਸ਼ ਬੀਤਰਾਗਤਾ ਵਿੱਚ ਸਨ, ਉਹਨਾਂ ਦੀ ਰੂਹ ਖੇੜੇ ਵਿੱਚ ਸੀ, ਉਹਨਾਂ ਦਾ ਮਨ ਸਦਾ ਹੀ ਪ੍ਰਫੁੱਲਤ ਸੀ, ਉਹਨਾਂ ਦੇ ਚਿਹਰੇ 'ਤੇ ਸਦਾ ਹੀ ਪ੍ਰਸੰਨਤਾ ਟਪਕਦੀ ਰਹਿੰਦੀ ਸੀ। ਸੋ ਇਸ ਖੇੜੇ ਦਾ ਬੀਜ ਆਤਮ ਰਸ ਹੈ, ਇਸ ਰਸ ਨੂੰ ਤਪ ਦੀ ਗਰਮੀ ਖਤਮ ਕਰ ਦਿੰਦੀ ਹੈ। ਸੋ ਤੁਹਾਨੂੰ ਆਪਣਾ ਪਹਿਲਾ ਫਕੀਰ ਇਸ ਰਸ ਵਿੱਚ ਮਖਮੂਰ ਕਰਨਾ ਚਾਹੁੰਦਾ ਹੈ, ਹੁਣ ਤੁਸੀਂ ਅੱਗੋਂ ਆਪ ਦਾਨਾ ਹੋ, ਵਿਚਾਰ ਲੈਣਾ। ਸੰਤ ਜੀ ਭਾਈ ਸਾਹਿਬ ਜੀ ਤੋਂ ਵਿਦਾ ਹੋ ਕੇ ਜਦੋਂ ਆਪਣੇ ਨਿਵਾਸ ਅਸਥਾਨ ਵੱਲ ਤੁਰੇ ਤਾਂ ਰਸਤੇ ਵਿੱਚ ਆਪ ਨੂੰ ਸੰਤ ਭਾਈ ਫਤਿਹ ਚੰਦ ਜੀ ਦੇ ਬਚਨ ਚੇਤੇ ਆਏ ਜੋ ਉਹਨਾਂ ਨੇ ਸੰਸਾਰ ਤੋਂ ਚਲਾਣਾ ਕਰਨ ਤੋਂ ਪਹਿਲਾਂ ਕਹੇ ਸਨ ਕਿ ਮੈਂ ਆਪਣੇ ਜੀਵਨ ਵਿੱਚ ਗੁਰੂ ਬਖਸ਼ੀ ਕਾਲ ਅਤੇ ਮਿਹਰ ਨਾਲ ਇਸ ਅਵਸਥਾ 'ਤੇ ਪਹੁੰਚ ਚੁੱਕਾ ਹਾਂ, ਪਰੰਤੂ ਮੇਰੇ ਮਗਰੋਂ ਜੋ ਮਹਾਂਪੁਰਸ਼ ਤੈਨੂੰ ਮਿਲੇਗਾ ਉਹ ਮੇਰੀ ਰੂਹਾਨੀ ਅਵਸਥਾ ਤੋਂ ਬਹੁਤ ਹੀ ਅਗੇਰੇ ਹੋਵੇਗਾ। ਮੈਂ ਇਸ ਜੀਵਨ ਵਿੱਚ ਜੋ ਕੁਛ ਕਾਲ ਅਤੇ ਤਿਆਗ ਕੀਤਾ ਹੈ ਉਸ ਤੋਂ ਪਰਮੇਸ਼ਰ ਨੂੰ ਲਖਿਆ ਹੈ, ਜਾਣਿਆ ਹੈ, ਪਰੰਤੂ ਉਹ ਮਹਾਂਪੁਰਸ਼ ਕੇਵਲ ਕਰਤਾ ਪੁਰਖ ਨੂੰ ਜਾਣੇਗਾ ਨਹੀਂ, ਉਸ ਨੂੰ ਉਹ ਕਰਤਾ ਪੁਰਖ ਪ੍ਰਾਪਤ ਹੋਵੇਗਾ। ਇਹਨਾਂ ਵਿਚਾਰਾਂ ਨੇ ਮਨ ਵਿੱਚ ਹੋਰ ਹਿਲਜੁਲ ਪੈਦਾ ਕਰ ਦਿੱਤੀ ਅਤੇ ਆਪ ਦੂਸਰੀ ਭਲਕ ਫਿਰ ਭਾਈ ਸਾਹਿਬ ਜੀ ਪਾਸ ਆਏ ਅਤੇ ਕਹਿਣ ਲੱਗੇ ਕਿ ਜੋ ਬਚਨ ਆਪ ਨੇ ਕਹੇ ਸਨ ਉਹਨਾਂ ਨੂੰ ਜ਼ਰਾ ਵਧੀਕ ਖੋਲ੍ਹ ਕੇ ਦੱਸੋ। ਤਾਂ ਭਾਈ ਸਾਹਿਬ ਜੀ ਨੇ ਇੱਕੋ ਹੀ ਗੁਰਬਾਣੀ ਵਿੱਚੋਂ ਬਚਨ ਪੜ੍ਹ ਦਿੱਤਾ। ਉਹ ਬਚਨ ਇਹ ਸੀ, ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹਾ ਨਾ ਉਪਜੈ ਸੋ ਤਨ ਜਾਣ ਮਸਾਣ। ਸੰਤ ਜੀ ਨੂੰ ਬਾਣੀ 'ਤੇ ਅਡੋਲ ਸਿਦਕ ਅਤੇ ਭਰੋਸਾ ਸੀ, ਉਹਨਾਂ ਨੂੰ ਗੁਰਬਾਣੀ ਵਿੱਚੋਂ ਗੁਰੂ ਦੀ ਸੂਰਤ ਦਿਸਦੀ ਸੀ, ਸਤਿਗੁਰੂ ਜੀ ਬੋਲਦੇ ਦਿਸਦੇ ਸਨ, ਸਤਿਗੁਰੂ ਜੀ ਦਾ ਵਿਦਿਆ ਪ੍ਰਕਾਸ਼ ਦਿਸਦਾ ਸੀ। ਗੁਰਬਾਣੀ ਅਤੇ ਗੁਰੂ ਉਹਨਾਂ ਲਈ ਇੱਕ ਸੀ। ਆਪਣੇ ਜੀਵਨ ਵਿੱਚ ਜਿਤਨੇ ਹੀ ਉਹਨਾਂ ਨੂੰ ਪਰਮਾਰਥ ਉੱਤੇ ਚਲਾਉਣ ਵਾਲੇ ਉਸਤਾਦ ਮਿਲੇ, ਚਾਹੇ ਉਹ ਵੇਦਾਂਤੀ ਸਨ, ਚਾਹੇ ਸੂਫੀ ਸਨ, ਚਾਹੇ ਗਿਆਨੀ ਸਨ, ਚਾਹੇ ਯੋਗੀ ਸਨ, ਉਹਨਾਂ ਦਾ ਸਤਸੰਗ ਸੰਤ ਜੀ ਲਈ ਤਦ ਤੱਕ ਜਾਰੀ ਰਿਹਾ ਜਦ ਤੱਕ ਕਿ ਉਹਨਾਂ ਬਾਣੀ 'ਤੇ ਕਿੰਤੂ ਨਹੀਂ ਕੀਤਾ। ਜਦੋਂ ਹੀ ਕਿਸੇ ਸਾਧੂ ਸੰਤ ਮਹਾਤਮਾ ਨੇ ਕਿਸੇ ਤਰ੍ਹਾਂ ਵੀ ਗੁਰਬਾਣੀ ਬਾਬਤ ਕਿੰਤੂ ਕੀਤੀ, ਸੰਤ ਜੀ ਨੇ ਉਹਨਾਂ ਨੂੰ ਇੱਕ ਛਿਣ ਵਿੱਚ ਤਿਆਗ ਦਿੱਤਾ ਅਤੇ ਫਿਰ ਜੀਵਨ ਭਰ ਉਹਨਾਂ ਦਾ ਦਰਸ਼ਨ ਨਹੀਂ ਕੀਤਾ। ਗੁਰਬਾਣੀ ਦੀਆਂ ਇਹਨਾਂ ਤੁੱਕਾਂ 'ਤੇ ਨੇ ਇਤਨਾ ਅਸਰ ਸੰਤ ਜੀ ਦੀ ਆਤਮਾ 'ਤੇ ਕੀਤਾ ਕਿ ਆਹ ਭਾਈ ਸਾਹਿਬ ਜੀ ਨੂੰ ਕਹਿਣ ਲੱਗੇ ਕਿ ਮੈਂ ਠੀਕ ਸੰਤ ਭਾਈ ਫਤਿਹ ਚੰਦ ਜੀ ਦੇ ਮਾਰਗ ਤੋਂ ਖੁੰਝ ਗਿਆ ਹਾਂ ਅਤੇ ਮੈਂ ਹੁਣ ਕੋਸ਼ਿਸ਼ ਕਰਾਂਗਾ ਕਿ ਉਸ ਮਾਰਗ 'ਤੇ ਫਿਰ ਆ ਜਾਵਾਂ। ਸੰਤ ਜੀ ਦੇ ਮਨ ਵਿੱਚ ਪਰਮਾਰਥ ਦੀ ਇੱਕ ਡੂੰਘੀ ਲਗਨ ਸੀ। ਉਹ ਲਗਨ ਕਿਸੇ ਜਗ੍ਹਾ 'ਤੇ ਟੁੱਟਣ ਵਾਲੀ, ਖੰਮ ਖਾਣ ਵਾਲੀ, ਢਿੱਲੀ ਪੈ ਜਾਣ ਵਾਲੀ ਨਹੀਂ ਸੀ। ਜਿਤਨੀ ਹੀ ਇਹ ਲਗਨ ਡੂੰਘੀ ਸੀ ਉਤਨਾ ਹੀ ਨਿਉ ਆਪਣੇ ਪਰਮਾਰਥਕ ਉਸਤਾਦ ਨਾਲ ਡੂੰਘਾ ਹੁੰਦਾ ਸੀ, ਪਰੰਤੂ ਉਹ ਛੇਤੀ ਖਤਮ ਹੋਣ ਵਾਲਾ ਨਹੀਂ ਸੀ ਅਤੇ ਨਾ ਹੀ ਉਸਨੂੰ ਆਪ ਖਤਮ ਕਰਨਾ ਚਾਹੁੰਦੇ ਸਨ। ਉਹ ਨਿਹੋਂ ਦੀ ਪ੍ਰਕਿਰਿਆ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਲਾਉਣਾ ਅਤੇ ਤੋੜ ਨਿਭਾਉਣਾ ਉਹਨਾਂ ਦੇ ਅੰਦਰ ਇਸ ਚੀਜ਼ ਨੇ ਘਰ ਕੀਤਾ ਹੋਇਆ ਸੀ। ਕਬੀਰ, ਜੈਸੀ ਉਪਜੀ ਪੇੜ ਤੇ ਜਉ ਤੈਸੀ ਨਿਭੈ ਓੜ, ਹੀਰਾ ਕਿਸਕਾ ਬਾਪੁਰਾ ਪੁਜੇ ਨ ਰਤਨ ਕਰੋੜ। ਆਪ ਨੂੰ ਇਹ ਚੰਗੀ ਤਰ੍ਹਾਂ ਸਮਝ ਆ ਗਈ ਸੀ ਕਿ ਜਿਸ ਮਾਰਗ 'ਤੇ ਮੈਂ ਤੁਰ ਰਿਹਾ ਹਾਂ ਅਤੇ ਮੈਨੂੰ ਤੋਰਿਆ ਜਾ ਰਿਹਾ ਹੈ, ਉਹ ਮੇਰੇ ਪਹਿਲੇ ਮਹਾਂਪੁਰਸ਼ ਦੇ ਖਿਆਲ ਅਨੁਸਾਰ ਠੀਕ ਨਹੀਂ ਹੈ। ਪਰੰਤੂ ਕਿਸੇ ਨਾਲ ਅਦਵਾਟੇ ਨਿਹੋਂ ਤੋੜਨਾ ਵੀ ਆਪ ਦੇ ਮਨ ਦੇ ਖਿਆਲ ਅਨੁਸਾਰ ਠੀਕ ਨਹੀਂ ਸੀ। ਇਸ ਗੱਲ ਨੂੰ 2 ਕੁ ਸਾਲ ਬੀਤ ਗਏ। ਨਾ ਦਰੁਸਤ ਰਸਤੇ ਨੂੰ ਹੀ ਆਪ ਦਰੁਸਤ ਸਮਝ ਕੇ ਚੱਲਦੇ ਗਏ। ਅਚਾਨਕ ਹੀ ਉਸ ਪਰਮਾਰਥਕ ਉਸਤਾਦ ਨੇ ਕਿਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗੁਰਤਾ ਉੱਪਰ ਕਿੰਤੂ ਕੀਤੀ। ਸੁੱਤੇ ਹੀ ਉਹਨਾਂ ਦੀ ਰਸਨਾ ਤੋਂ ਨਿਕਲ ਗਿਆ ਸੀ ਕਿ ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹਨ, ਫਿਰ ਵੀ ਦੇਹ ਧਾਰੀ ਗੁਰੂ ਦੀ ਲੋੜ ਹੈ। ਇਹ ਗੱਲ ਸੰਤ ਜੀ ਦੇ ਪਰਮਾਰਥਕ ਜੀਵਨ ਆਦਰਸ਼ ਤੋਂ ਬਹੁਤ ਹੀ ਦੂਰ ਸੀ, ਬਲਕਿ ਇੱਥੋਂ ਤੱਕ ਕਿ ਇਹ ਉਹਨਾਂ ਦੇ ਵਧੇ ਹੋਏ ਸਿੱਧਕ ਤੋਂ ਬਿਲਕੁਲ ਉਲਟ ਸੀ। ਸੰਤ ਜੀ ਨੇ ਕਹਿ ਦਿੱਤਾ ਕਿ ਭਾਵੇਂ ਆਪ ਮੇਰੇ ਪਰਮਾਰਥੀ ਰਹਿਬਰ ਹੋ, ਪਰੰਤੂ ਮੈਂ ਇਸ ਗੱਲ 'ਤੇ ਬਿਲਕੁਲ ਵਿਸ਼ਵਾਸ ਨਹੀਂ ਰੱਖਦਾ ਅਤੇ ਮੈਂ ਇਸ ਤੋਂ ਬਿਲਕੁਲ ਉਲਟਾ ਹਾਂ, ਕਿਉਂਕਿ ਆਪ ਜਿਸ ਮਾਰਗ 'ਤੇ ਚੱਲ ਰਹੇ ਹੋ ਅਤੇ ਮੈਨੂੰ ਚਲਾਉਣਾ ਚਾਹੁੰਦੇ ਹੋ, ਉਹ ਨਿਸ਼ਾਨਾ ਅਤੇ ਮੇਰਾ ਆਪਣਾ ਨਿਸ਼ਾਨਾ ਬਿਲਕੁਲ ਪ੍ਰਤੀਕੂਲ ਹਨ। ਇਸ ਲਈ ਅੱਜ ਤੋਂ ਮੈਂ ਸਦਾ ਲਈ ਆਪ ਤੋਂ ਵਿਦਾਇਗੀ ਮੰਗਾਂਗਾ। ਸ੍ਰੀ ਸੰਤ ਜੀ ਆਪਣੇ ਪਰਮਾਰਥਕ ਰਹਿਬਰ ਦੇ ਚਰਨਾਂ 'ਤੇ ਆਖਰੀ ਵੰਦਨਾ ਕਰਕੇ ਉਹਨਾਂ ਦੇ ਸਮਾਜ ਵਿੱਚੋਂ ਨਿਕਲ ਆਏ। ਮਨ ਨੇ ਖੁੱਲ੍ਹਾਪਨ ਪ੍ਰਤੀਤ ਕੀਤਾ। ਆਪ ਉੱਥੋਂ ਚੱਲ ਕੇ ਜ਼ਿਲ੍ਹਾ ਲਾਇਲਪੁਰ ਵਿੱਚ ਇੱਕ ਮੰਡੀ ਗੋਜਰਾਂ ਸੀ, ਉੱਥੇ ਆ ਟਿੱਕੇ, ਕਥਾ ਆਰੰਭ ਕਰ ਦਿੱਤੀ। ਗੁਰਦੁਆਰੇ ਵਿੱਚ ਰੌਣਕ ਦਿਨ ਬ ਦਿਨ ਵਧਣ ਲੱਗੀ। ਆਪ ਕਥਾ ਤੋਂ ਬਾਅਦ ਇਕਾਂਤ ਹੋ ਜਾਂਦੇ ਸਨ, ਨਾ ਕਿਸੇ ਨਾਲ ਮਿਲਣਾ, ਨਾ ਕਿਸੇ ਨਾਲ ਜੁਲਣਾ, ਪਰਮੇਸ਼ਰ ਦੇ ਨਾਮ ਵਿੱਚ ਹਰ ਦਮ ਲੱਗੇ ਰਹਿਣਾ, ਇਹ ਉਹਨਾਂ ਦਾ ਨਿੱਤ ਦਾ ਕਰਤੱਵ ਹੋ ਗਿਆ। ਆਪ ਦੱਸਦੇ ਸਨ, ਇੱਕ ਰਾਤ ਮੈਂ ਆਪਣੇ ਚੁਬਾਰੇ ਵਿੱਚ ਟਿਕਿਆ ਹੋਇਆ ਸਾਂ। ਅੰਮ੍ਰਿਤ ਵੇਲੇ ਜਦ ਮੈਂ ਜਾਗ ਗਿਆ ਤਾਂ ਹਰ ਇੱਟ ਵਿੱਚੋਂ ਆਵਾਜ਼ ਆ ਰਹੀ ਸੀ, ਕੇਸ ਰੱਖੋ, ਕੇਸ ਰੱਖੋ। ਮੇਰੇ ਚੁਬਾਰੇ ਤੋਂ ਬਾਹਰ ਇੱਕ ਪ੍ਰੇਮੀ ਸਦਾ ਹੀ ਰਹਿੰਦਾ ਸੀ। ਮੈਂ ਬਾਹਰ ਦਰਵਾਜ਼ਾ ਖੋਲ੍ਹ ਕੇ ਉਸਨੂੰ ਕਿਹਾ ਕਿ ਛੇਤੀ ਤੋਂ ਛੇਤੀ 2 ਨਵੇਂ ਕਛਹਿਰੇ ਬਣਵਾ ਕੇ ਲਿਆ ਅਤੇ ਉਸ ਦਿਨ ਤੋਂ ਮੈਂ ਕੇਸਾਂ ਦੀ ਅਤੇ ਕਛਹਿਰੇ ਦੀ ਰਹਿਤ ਨੂੰ ਪਰਪੱਕ ਕਰ ਲਿਆ। ਸੰਨ 1915 ਵਿੱਚ ਮੈਂ ਸ੍ਰੀ ਅੰਮ੍ਰਿਤਸਰ ਭਾਈ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਪਹੁੰਚਿਆ। ਉਹਨਾਂ ਨੂੰ ਸਭ ਹਾਲ ਦੱਸਿਆ ਜੋ ਬੀਤਿਆ ਸੀ। ਆਪ ਬਹੁਤ ਪ੍ਰਸੰਨ ਹੋਏ ਅਤੇ ਖਾਸ ਕਰਕੇ ਜਦੋਂ ਮੈਂ ਉਹਨਾਂ ਨੂੰ ਆਪਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਨਿਸ਼ਠਾ ਦੱਸੀ। ਸੰਨ 1915 ਤੋਂ ਲੈ ਕੇ 1950 ਦੇ ਅੰਤ ਤੱਕ ਭਾਈ ਸਾਹਿਬ ਜੀ ਦੇ ਚਰਨਾਂ ਨਾਲ ਸਦੀਵੀ ਆਪ ਜੁੜੇ ਰਹੇ। ਇਸ 35 ਸਾਲ ਦੇ ਸਮੇਂ ਵਿੱਚ ਜੋ ਕੁਛ ਦਾਤਾਂ, ਬਰਾਤਾਂ, ਬਖਸ਼ਿਸ਼ਾਂ ਭਾਈ ਸਾਹਿਬ ਜੀ ਤੋਂ ਆਪ ਨੇ ਪ੍ਰਾਪਤ ਕੀਤੀਆਂ, ਉਹ ਇੱਕ ਲੰਮੀ ਅਤੇ ਸਵਾਦਲੀ ਕਥਾ ਹੈ ਜੋ ਫਿਰ ਕਿਸੇ ਸਮੇਂ ਪਾਠਕਾਂ ਦੀ ਭੇਟਾ ਕਰਨ ਦਾ ਉਪਰਾਲਾ ਕਰਾਂਗਾ। ਸ੍ਰੀਮਾਨ ਸੰਤ ਕਰਤਾਰ ਸਿੰਘ ਜੀ ਨੇ ਇੱਕ ਹੋਰ ਲੇਖ ਵਿੱਚ ਸ੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨਾਲ ਸ੍ਰੀ ਸਾਂਝੀ ਦੀ ਤੀਬਰ ਪ੍ਰੀਤ ਦਾ ਜ਼ਿਕਰ ਇਹਨਾਂ ਅੱਖਰਾਂ ਵਿੱਚ ਕੀਤਾ ਹੈ। 1912 ਤੋਂ 1950 ਤੱਕ ਇਹ ਪ੍ਰੀਤ ਪ੍ਰਬਲ ਅਤੇ ਨਿਤ ਨਵਤਨ ਵਧਦੀ ਗਈ। 1942 ਜਾਂ 1943 ਵਿੱਚ ਮੈਨੂੰ ਇੱਕ ਦਿਨ ਕਮਾਲੀ ਇਕਾਂਤ ਵਿੱਚ ਸ੍ਰੀ ਸਾਂਝੀ ਦ੍ਰਵੀ ਭੂਤ ਹੋ ਕੇ ਕਹਿਣ ਲੱਗੇ, ਹੀਰ ਇੱਕ ਦਿਨ ਬੇੜੀ ਵਿੱਚ ਰੋ ਰਹੀ ਸੀ, ਉਪਰੋਂ ਰਾਂਝਾ ਆ ਗਿਆ ਅਤੇ ਕਹਿਣ ਲੱਗਾ, ਹੀਰੇ ਰੋਈ ਕਿਉਂ ਹੈ? ਤਾਂ ਹੀਰ ਨੇ ਕਿਹਾ, ਰੋਂਦੀ ਹਾਂ ਉਹਨਾਂ 18 ਸਾਲਾਂ ਨੂੰ ਰਾਂਝਨ ਜੋ ਤੈਂ ਬਿਨਾਂ ਬੀਤੇ ਹਨ। ਸੋ ਬੱਚਾ, ਮੈਂ ਰੋਂਦਾ ਹਾਂ, ਹਵਾ ਖਾਂਦਾ ਹਾਂ ਉਸ ਸਮੇਂ ਲਈ ਜੋ ਸ੍ਰੀ ਭਾਈ ਸਾਹਿਬ ਜੀ ਤੋਂ ਬਿਨਾਂ ਮੇਰੇ ਸੰਸਾਰ ਵਿੱਚ ਬੀਤੇ ਹਨ। ਇਹ ਪ੍ਰੀਤ ਅਤੇ ਖਿੱਚ ਕੀ ਸੀ? ਦਰਸ਼ਨੀਏ, ਸੰਤਾਂ ਨੂੰ ਅੰਮ੍ਰਿਤ ਛਕਾਉਣਾ। ਭਾਈ ਸਾਹਿਬ ਜੀ ਪਰ ਦਿੱਲੀ ਨਿਸ਼ਠਾ ਹੋ ਜਾਣ 'ਤੇ ਮੇਲ ਵਧਿਆ ਅਤੇ ਨਾਲ ਹੀ ਪਿਆਰ ਅਤੇ ਸਤਿਕਾਰ ਭਾਈ ਸਾਹਿਬ ਜੀ ਲਈ ਸੰਤਾਂ ਦੇ ਹਿਰਦੇ ਵਿੱਚ ਪ੍ਰਫੁੱਲਿਆ। ਸੰਤਾਂ ਦੀ ਆਪਣੀ ਸਿੱਖੀ ਸੇਵਕੀ ਮਹਿਮਾ ਮਾਨਤਾ ਪ੍ਰਸਿੱਧੀ ਇਸ ਇਲਾਕੇ ਵਿੱਚ ਬੜੀ ਸੀ ਅਤੇ ਬੜਾ ਔਖਾ ਦਿਸਦਾ ਹੈ ਕਿ ਕੋਈ ਨਾਮਣੇ ਵਾਲੀ ਮਾਨਯੋਗ ਹਸਤੀ ਆਪਣਾ ਭੇਖ ਤਜ ਕੇ ਆਪਣੀ ਸਿੱਖੀ ਸੇਵਕੀ ਦੀ ਨਿੰਦਿਆ ਅਤੇ ਉਂਗਲਾਂ ਦਾ ਸ਼ਿਕਾਰ ਬਣਨਾ ਪ੍ਰਵਾਨ ਕਰੇ। ਪਰ ਸੰਤਾਂ ਦਾ ਜਿੱਥੇ ਮਨ ਪਸੀਚ ਗਿਆ ਉੱਥੇ ਉਹਨਾਂ ਦੇ ਹਰ ਇਸ਼ਾਰੇ ਅਤੇ ਸਲਾਹ ਵਿੱਚ ਆਪ ਆਪਣੀ ਭਲਿਆਈ ਤੱਕਣ ਲੱਗ ਗਏ ਸਨ। ਇਸ ਤੋਂ ਪਹਿਲੇ ਲੇਖ ਅਨੁਸਾਰ ਇੱਕ ਗੈਬੀ ਇਸ਼ਾਰੇ ਪਰ ਆਪਨੇ ਕੇਸ ਧਾਰਨ ਕਰ ਲਏ ਸਨ ਅਤੇ ਆਪਨੇ ਭਾਈ ਸਾਹਿਬ ਜੀ ਨੂੰ ਮਿਲ ਕੇ ਅੰਮ੍ਰਿਤ ਛਕਣ ਦੀ ਲਾਲਸਾ ਪ੍ਰਗਟ ਕੀਤੀ ਤਾਂ ਅੰਮ੍ਰਿਤ ਛਕਾਉਣ ਦਾ ਦਿਨ ਨਿਯਤ ਕੀਤਾ ਗਿਆ ਅਤੇ ਭਾਈ ਸਾਹਿਬ ਜੀ ਦੇ ਗ੍ਰਹਿ ਜੋ ਛਾਪੇਖਾਨੇ ਦੇ ਨਾਲ ਹਾਲ ਬਾਜ਼ਾਰ ਵਿੱਚ ਹੁੰਦਾ ਸੀ ਦੀ ਇੱਕ ਕੋਠੜੀ ਵਿੱਚ ਅੰਮ੍ਰਿਤ ਛਕਾਉਣ ਦਾ ਪ੍ਰਬੰਧ ਖੁਸ਼ੀਆਂ ਵਿੱਚ ਰਚਿਆ ਗਿਆ। ਸ੍ਰੀਮਾਨ ਸੰਤ ਲਖਬੀਰ ਸਿੰਘ ਜੀ ਦੀ ਜਥੇਦਾਰੀ ਵਿੱਚ ਅੰਮ੍ਰਿਤ ਤਿਆਰ ਕੀਤਾ ਗਿਆ। ਪੰਜ ਪਿਆਰਿਆਂ ਵਿੱਚ ਸਰਦਾਰ ਮਨਮੋਹਨ ਸਿੰਘ ਜੀ ਕੈਲਾਸ਼ ਵਾਲੇ, ਸਰਦਾਰ ਮੱਖਣ ਸਿੰਘ ਜੀ ਜੋ ਲਾਇਲਪੁਰ ਮੁਲਾਜ਼ਮ ਸਨ, ਉਚੇਚੇ ਇਸੇ ਕਾਰਜ ਲਈ ਸੱਦੇ ਗਏ। ਬਾਬੂ ਨਾਰਾਇਣ ਸਿੰਘ ਜੀ ਅਤੇ ਭਾਈ ਇੰਦਰ ਸਿੰਘ ਜੀ ਸ਼ਾਮਲ ਸਨ। ਭਾਈ ਸਾਹਿਬ ਸਿੰਘ ਜੀ ਆਪ ਗੁਰੂ ਮਹਾਰਾਜ ਦੀ ਤਾਬਿਆ ਗ੍ਰੰਥੀ ਦੀ ਸੇਵਾ ਕਰ ਰਹੇ ਸਨ। ਦੇਖਣ ਵਾਲੇ ਦੱਸਦੇ ਹਨ ਕਿ ਉਹ ਸਮਾਂ ਅਸਚਰਜ ਸੀ। ਸੰਤਾਂ ਦਾ ਚਿਹਰਾ ਅਨੂਠੀ ਝੂਮ ਅਤੇ ਜਲਾਲ ਵਿੱਚ ਸੀ। ਸ਼ੌਕ ਹੈ ਕਿ ਉਸ ਵੇਲੇ ਕੋਈ ਫੋਟੋ ਨਹੀਂ ਲਿੱਤੀ ਗਈ। ਅੰਮ੍ਰਿਤ ਛਕਣ ਪਿੱਛੋਂ ਬਹੁਤ ਕਰਕੇ ਆਪ ਫਿਰ ਭਾਈ ਸਾਹਿਬ ਜੀ ਪਾਸ ਹੀ ਰਿਹਾ ਕਰਦੇ ਸਨ। ਕਮਾਲੀ ਆਦਿ ਤਾਂ ਕਦੇ ਕਦੇ ਚੱਕਰ ਲਗਾ ਕੇ ਫਿਰ ਕੇਂਦਰ ਦੇ ਖਿੱਚੇ ਭਾਈ ਸਾਹਿਬ ਜੀ ਪਾਸ ਆ ਟਿਕਦੇ ਸਨ। ਸ੍ਰੀ ਸੰਤ ਜੀ ਵਿਰਕਤ ਨਹੀਂ ਪਰ ਗ੍ਰਹਿਸਥੀ ਸਨ। ਆਪ ਜੀ ਦੀ ਸੰਤਾਨ ਆਪ ਦੇ ਪਰਮ ਲਾਇਕ ਸਪੁੱਤਰ ਸ੍ਰੀਮਾਨ ਸੰਤ ਕਰਤਾਰ ਸਿੰਘ ਜੀ ਹਨ ਅਤੇ ਦੋ ਬੀਬੀਆਂ, ਬੀਬੀ ਸੁੰਦਰ ਕੌਰ ਅਤੇ ਬੀਬੀ ਸੁਸ਼ੀਲ ਕੌਰ ਜੀ ਹਨ। ਸੰਤ ਫਿਰ ਸਾਰੀ ਆਯੂ ਭਾਈ ਸਾਹਿਬ ਜੀ ਨੂੰ ਪੂਰੇ ਸਤਿਕਾਰ ਵਿੱਚ ਮਿਲਦੇ ਗਿਲਦੇ ਰਹੇ। ਪਾਸ ਵੀ ਚੋਖਾ ਚੋਖਾ ਸਮਾਂ ਰਹਿੰਦੇ ਰਹੇ। ਹਰ ਵਿਦਿਅਕ ਕਾਨਫਰੰਸ 'ਤੇ ਪਹੁੰਚ ਕੇ ਧਾਰਮਿਕ ਦੀਵਾਨ ਵਿੱਚ ਕਥਾ ਕਰਦੇ ਰਹੇ, ਜੋ ਆਪਣਾ ਨਮੂਨਾ ਆਪ ਹੁੰਦੀ ਸੀ। ਪੰਜ ਗ੍ਰੰਥੀ ਦੇ ਟੀਕੇ ਦੀ ਪੁਨਰ ਸੁਧਾਈ ਵੇਲੇ, ਖਾਸ ਕਰਕੇ ਸਿੱਧ ਗੋਸ਼ਟ ਅਤੇ ਦੱਖਣੀ ਓਂਕਾਰ ਦੇ ਟੀਕੇ ਸਮੇਂ ਡਾਕਟਰ ਬਲਬੀਰ ਸਿੰਘ ਜੀ ਸਮੇਤ ਅਰਥ ਵਿਚਾਰਾਂ ਵਿੱਚ ਭਾਈ ਸਾਹਿਬ ਜੀ ਨਾਲ ਸ਼ਾਮਲ ਹੁੰਦੇ ਰਹੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਟੀਕੇ ਵੇਲੇ ਵੀ ਕਦੇ ਕਦੇ ਆ ਕੇ ਵਿਚਾਰਾਂ ਵਿੱਚ ਸ਼ਾਮਲ ਹੁੰਦੇ ਸਨ। ਪੰਜਾਬ ਦਾ ਵੰਡਾਰਾ ਹੋਇਆ ਤਾਂ ਕਮਾਲੀਏ ਤੋਂ ਆ ਕੇ ਪਟਿਆਲੇ ਰਾਗੋਂ ਮਾਜਰੇ ਵਸਾਏ ਗਏ। ਪਾਕਿਸਤਾਨੀ ਪੰਜਾਬ ਤੋਂ ਉਜੜ ਕੇ ਆਏ ਸ਼ਰਨਾਰਥੀਆਂ ਨੂੰ ਮਹਾਰਾਜਾ ਸਾਹਿਬ ਪਟਿਆਲਾ ਨੇ ਬੜੀ ਖੁੱਲ੍ਹਦਿਲੀ ਨਾਲ ਆਪਣੀ ਰਿਆਸਤ ਵਿੱਚ ਵਸਾਇਆ। ਫਿਰ ਸਰਦਾਰ ਹਰਦਿੱਤ ਸਿੰਘ ਜੀ ਮਲਕ ਰਿਆਸਤ ਦੇ ਮੁੱਖ ਮੰਤਰੀ ਸਨ ਅਤੇ ਉਹਨਾਂ ਦੇ ਦੋਹਾਂ ਵੀਰਾਂ ਦੇ ਹਿਰਦੇ ਵਿੱਚ ਭਾਈ ਸਾਹਿਬ ਜੀ ਅਤੇ ਸੰਤਾਂ ਲਈ ਬੜਾ ਪਿਆਰ ਅਤੇ ਸਤਿਕਾਰ ਸੀ। ਸੋ ਸੰਤਾਂ ਦੀ ਸੁੱਖ ਸਹੂਲਤ ਲਈ ਸੋਹਣੇ ਪ੍ਰਬੰਧ ਕੀਤੇ ਗਏ। ਇੱਥੋਂ ਦੇ ਨਿਵਾਸ ਵਿੱਚ ਹੀ 24 ਅਕਤੂਬਰ 1950 ਨੂੰ ਅੰਮ੍ਰਿਤ ਵੇਲੇ 5 ਵਜੇ ਸਰੀਰਕ ਚੋਲਾ ਛੱਡ ਕੇ ਆਪਣੀ ਸਵੱਛ ਸੂਖਮ ਅਤੇ ਗੁਰਬਾਣੀ ਮਹਿਕ ਨਾਲ ਸੁਗੰਧਿਤ ਆਤਮਾ ਨੂੰ ਲੈ ਕੇ ਗੁਰੂ ਜੀ ਦੀ ਗੋਦੀ ਜਾ ਬਿਰਾਜੇ। ਸਿੰਝ ਸਿੰਝ ਗੁਰਬਾਣੀ ਅੰਮ੍ਰਿਤ ਸਰਵੀ ਸੁੰਦਰ ਸਵਾਰੀ ਰੂਹ, ਮਿੱਠੀ ਮਿੱਠੀ ਪਿਆਰਾਂ ਵਾਲੀ ਜੋ ਦਰਸ਼ਕ ਦਿਲ ਪਾਉਂਦੀ ਤੂੰ, ਆਲਮ ਅਮਲ ਗੁਣਾ ਸ਼ਿੰਗਾਰੀ, ਯਾਦ ਆਏ ਦਿਲ ਉੱਠਦੀ ਲੂ, ਸਾਥੋਂ ਲੱਟ ਛੁਟਕਾ ਕੇ ਉਸਨੇ ਜਾ ਮੱਲੀ ਸਤਿਗੁਰ ਦੀ ਜੂ, ਤਰਸਨਗੇ ਪਿਆਸੇ ਅੰਮ੍ਰਿਤ ਨੂੰ ਰਸ ਰੱਤੀ ਰਸਨੋ ਚੜਦਾ ਜੋ, ਗੁਰ ਸ਼ਰਨ ਗੋਦ ਜੋ ਖਿੜਦਾ ਸੀ ਤੇ ਰੀਤੇ ਰਿਦਿਆਂ ਭਰਦਾ ਜੋ, ਪਾਉ ਸਾਗਰ ਗੋਤੇ ਖਾਂਦਿਆਂ ਨੂੰ ਚੁੱਕ ਸੁਰਤਾਂ ਅਰਸ਼ੀ ਤਰਦਾ ਜੋ, ਗੁਰਸ਼ਰਨੀ ਰਸ ਮਗਨਾ ਦਾ ਤੇ ਜੀਵਨ ਆਦਰਸ਼ ਸੰਵਰਦਾ ਜੋ, ਉਹ ਸੰਤ ਸੁਹਾਵਾ ਗੁਰੂ ਖਾਲਸ ਸੋਹਣੀ ਸੇਵ ਕਮਾ ਕਰਕੇ, ਜੀਵਨ ਦੀ ਜਾਚ ਸਿਖਾ ਹੋਰਾਂ ਭਵ ਸਾਗਰ ਜੀਤ ਗਿਆ ਤਰਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।